ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇੱਕ ਬੜਾ ਅਮੋਲਕ ਪੱਤਰ ਹੈ, ਜਿਸ ਦੇ ਪਹਿਲੇ ਹਿੱਸੇ ਵਿੱਚ ਕਿਸੇ ਦਾ ਵੀਰ ਚਲਾਣਾ ਕਰ ਗਿਆ ਉਸਨੂੰ ਚੜ੍ਹਦੀਆਂ ਕਲਾਂ ਵਿੱਚ ਰਹਿਣ ਦੇ ਉਪਦੇਸ਼ ਹੈ, ਅਤੇ ਦੂਸਰੇ ਹਿੱਸੇ ਵਿੱਚ ਉਸਨੇ ਇਹ ਪੁੱਛਿਆ ਸੀ ਕਿ ਮੈਂ ਸ਼ਬਦ ਸੁਰ ਦੀ ਅਭਿਲਾਖਾ ਵਿੱਚ ਰਾਧਾ ਸਵਾਮੀਆਂ ਵੱਲ ਜਾ ਰਿਹਾ ਹਾਂ, ਕਿ ਇਹ ਠੀਕ ਹੈ? ਤਾਂ ਭਾਈ ਸਾਹਿਬ ਜੀ ਨੇ ਬੜੇ ਸੰਖੇਪ ਸ਼ਬਦਾਂ ਵਿੱਚ ਪੂਰੀ ਗੱਲ ਖੋਲ੍ਹ ਕੇ ਦੱਸ ਦਿੱਤੀ ਕਿ ਕੋਈ ਵੀ ਮਤ ਆਹਤ ਸ਼ਬਦ ਨੂੰ ਅਨਾਹਤ ਕਹਿ ਦਿੰਦਾ ਹੈ, ਉਹ ਮੁੱਢੋਂ ਹੀ ਗਲਤ ਹੈ। ਅਸਲੀ ਅਨਾਹਤ ਸ਼ਬਦ ਕੀ ਹੈ? ਗੁਰੂ ਮਤ ਅਨੁਸਾਰ। ਅਤੇ ਜੇ ਤੁਹਾਨੂੰ ਪਰਮਾਨੰਦ ਚਾਹੀਦਾ ਹੈ, ਉਸ ਰਸਤੇ ਦੀਆਂ ਕਿਹੜੀਆਂ ਚੀਜ਼ਾਂ ਰੋਕੂ ਹਨ, ਜਿਸ ਤੋਂ ਬਚਾਅ ਕਰਨਾ ਚਾਹੀਦਾ ਹੈ। ਤੀਸਰਾ, ਤੁਹਾਨੂੰ ਕਰਨੀ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਨੀ ਪਵੇਗੀ, ਜਿੱਥੇ ਇੱਥੇ ਨਾਮ ਲੈ ਕੇ ਉਹਨਾਂ ਨੇ ਦੱਸਿਆ ਉਸ ਵੇਲੇ ਜਿਹੜੇ ਮਹਾਂਪੁਰਖ ਵਿਚਰਦੇ ਸਨ। ਅਤੇ ਇੱਕ ਹੋਰ ਗੱਲ ਇਹ ਦਰਸਾਈ ਹੈ ਕਿ ਗੁਰਬਾਣੀ ਜਿਹੜੀ ਹੈ ਉਹ ਸਿੱਧਾ ਰਸਤਾ ਹੈ ਸ਼ਬਦ ਸੁਰਤ ਵੱਲ ਲਿਜਾਣ ਲਈ, ਪਰ ਉਸਨੂੰ ਪਿਆਰ ਨਾਲ ਪੜ੍ਹਨਾ ਚਾਹੀਦਾ ਹੈ। ਅਤੇ ਕਿਸ ਤਰੀਕੇ ਨਾਲ ਬਾਣੀ ਪੜ੍ਹੀਏ ਜੋ ਵਧੀਕ ਸਵਾਦ ਆ ਜਾਵੇ ਅਤੇ ਛੇਤੀ ਸੁੱਖ ਪ੍ਰਾਪਤ ਹੋਵੇ, ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। 24 ਨਵੰਬਰ 1909, ਕਿਰਪਾਲੂ ਸੱਜਣ ਜੀ, ਆਪ ਦਾ ਪੱਤਰ ਪਹੁੰਚਿਆ ਆਪ ਦੇ ਪਿਆਰੇ ਵੀਰ ਦੇ ਵਿਯੋਗ ਦਾ ਸਮਾਚਾਰ ਬੇਸ਼ੱਕ ਐਸੀਆਂ ਖਿੱਚੀਆਂ ਤਣਾਵਾਂ ਦਾ ਤੁਣਕਾ ਹੈ ਕਿ ਜੋ ਬਿਹਬਲ ਕਰ ਦੇਣ ਵਾਲਾ ਹੈ, ਪਰ ਸਿੱਖ ਦੀ ਸਿੱਖੀ ਇਹ ਹੈ ਕਿ ਯਤਨ ਨਹੀਂ ਛੱਡਣਾ ਔਰ ਅਖੀਰ ਫਤਿਹ ਪਾਣੀ ਹੈ। ਵਾਹਿਗੁਰੂ ਜੀ ਦਾ ਖਾਲਸਾ ਰੋਜ਼ ਆਖੀਦਾ ਹੈ ਅਤੇ ਨਾਲ ਹੀ ਵਾਹਿਗੁਰੂ ਜੀ ਦੀ ਫਤਿਹ ਕਹੀਦੀ ਹੈ। ਦੋਹਾਂ ਨੂੰ ਮਿਲਾ ਕੇ ਵਿੱਚ ਮੇਲੀਏ ਤਾਂ ਅਰਥ ਇਹ ਨਿਕਲਦਾ ਹੈ ਕਿ ਖਾਲਸੇ ਦੀ ਫਤਿਹ ਹੈ। ਗੋਇਆ ਖਾਲਸਾ ਅਤੇ ਫਤਿਹ ਦੋਵੇਂ ਚੀਜ਼ਾਂ ਵਾਹਿਗੁਰੂ ਦੀਆਂ ਹਨ, ਤਾਂ ਦੋਹਾਂ ਦਾ ਇੱਕ ਮਾਲਕ ਦੀ ਸ਼ੈ ਹੋਣ ਕਰਕੇ ਪਰਸਪਰ ਸਹਿਚਾਰ ਹੋ ਗਿਆ। ਖਾਲਸਾ ਵਾਹਿਗੁਰੂ ਦੇ ਘਰ ਵੱਸਦਾ ਹੈ, ਅੱਠੇ ਪੈਰ ਉਸਦੇ ਮੰਡਲ ਮਾਇਆ ਦੇ ਵਿਹੜੇ ਵਿੱਚ ਖੇਡਦਾ ਹੈ। ਤਦ ਖਾਲਸਾ ਮਾਇਆ ਦਾ ਹੈ, ਵਾਹਿਗੁਰੂ ਜੀ ਦਾ ਖਾਲਸਾ ਨਹੀਂ ਹੈ। ਅਤੇ ਫਤਿਹ ਸਦਾ ਵਾਹਿਗੁਰੂ ਦੇ ਘਰ ਹੈ, ਕਿਉਂਕਿ ਸਰਬ ਸ਼ਕਤੀਮਾਨ ਕੇਵਲ ਵਾਹਿਗੁਰੂ ਹੈ। ਸੋ ਪੂਰਨ ਰੂਪ ਕਰਕੇ ਨਿਰਸੰਸੇ ਫਤਿਹ ਉਸਦੇ ਘਰ ਹੋ ਸਕਦੀ ਹੈ ਜੋ ਸਭ ਤੋਂ ਬਲੀ ਹੈ। ਇਸ ਕਰਕੇ ਵਾਹਿਗੁਰੂ ਜੀ ਕੀ ਫਤਿਹ ਰੋਜ਼ ਕਹੀਦੀ ਹੈ। ਹੁਣ ਜੇ ਅਸੀਂ ਉਸੇ ਦੇ ਘਰ ਵਸੀਏ ਜਿਸ ਦੇ ਘਰ ਫਤਿਹ ਨਿਸ਼ਚੇ ਵਸਦੀ ਹੈ, ਤਾਂ ਸੱਚ ਜਾਣੋ ਕਿ ਮਨ ਹਾਰੇਗਾ ਔਰ ਤੁਸੀਂ ਜਿੱਤੋਗੇ। ਪਰ ਜੇਕਰ ਅਸੀਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਹੀ ਨਾ ਬਣੀਏ, ਤਦ ਫਿਰ ਫਤਿਹ ਦੀ ਮਰਜ਼ੀ ਹੈ ਕਿ ਸਾਡੇ ਘਰ ਆ ਜਾਵੇ ਕਿ ਨਾ ਆਵੇ। ਇਹ ਵਿਯੋਗ ਇਸ ਲਈ ਨਹੀਂ ਹੁੰਦਾ ਕਿ ਅਸੀਂ ਰੁੜ ਜਾਈਏ, ਇਹ ਸਾਨੂੰ ਗਫਲਤ ਦੀ ਨੀਂਦ ਤੋਂ ਜਗਾਉਣ ਲਈ ਗੁਲਾਬ ਦੇ ਛੱਟੇ ਮਿਲਦੇ ਹਨ ਕਿ ਹੋਸ਼ ਕਰੀਏ ਅਤੇ ਆਪਣੇ ਪਿਤਾ ਦੇ ਰਾਜ ਨੂੰ ਸੰਭਾਲੀਏ। ਸੋ ਕਿਰਪਾਲੂ ਜੀ, ਆਪਣੇ ਆਪ ਨੂੰ ਉਸ ਦੀ ਯਾਦ ਵਿੱਚ ਲਿਆਓ ਜਿਸ ਨੂੰ ਇਸ ਹੋਸ਼ ਨੇ ਜਿਸ ਵਿੱਚ ਕੰਮ ਕਾਜ ਕਰ ਰਹੇ ਹੋ ਲੁਕਾਇਆ ਹੋਇਆ ਹੈ। ਇਹ ਸਾਡੀ ਹੋਸ਼ ਜਾਂ ਜਾਗ ਜਾਂ ਜ਼ਾਹਿਰੀ ਅਕਲ ਹੀ ਪਰਦਾ ਬਣ ਕੇ ਆਪਣੇ ਅੱਗੇ ਖਲੋ ਰਹੀ ਹੈ। ਇਸ ਤੋਂ ਛੁਟਕਾਰਾ ਉਸੇ ਗੱਲ ਵਿੱਚ ਹੈ ਜੋ ਆਪ ਕਰ ਰਹੇ ਹੋ ਕਿ ਘੰਟਿਆਂ ਬੱਧੀ ਪਿਆਰੇ ਦੇ ਨਾਮ ਵਿੱਚ ਲੱਗਦੇ ਹੋ। ਇਹ ਗੱਲ ਜੋ ਆਪ ਨੇ ਲਿਖੀ ਹੈ ਕਿ ਸੁਰਤ ਦੇ ਸ਼ਬਦ ਦੀ ਅਭਿਲਾਖਾ ਵਿੱਚ ਰਾਧਾ ਸਵਾਮੀਆਂ ਦੇ ਮਗਰ ਪਏ ਫਿਰਦੇ ਹੋ, ਚੰਗੀ ਨਹੀਂ ਲੱਗਦੀ। ਬੇਸ਼ੱਕ ਸੋਨਾ ਜਿੱਥੋਂ ਚਾਹੋ ਖਰੀਦੋ, ਪਰ ਕਸਰੇ ਸੋਨਾ ਨਹੀਂ ਵੇਚਿਆ ਕਰਦੇ। ਮੈਨੂੰ ਕਿਸੇ ਨਾਲ ਦੁਵੈਖ ਨਹੀਂ ਹੈ, ਪਰੰਤੂ ਆਤਮ ਤਲਾਸ਼ ਵਿੱਚ ਧੋਖਾ ਖਾ ਬੈਠਣਾ ਬੜਾ ਭਾਰੀ ਨੁਕਸਾਨ ਹੈ। ਜਿਸ ਮਤ ਦੇ ਆਚਾਰਜ ਕੰਨਾਂ ਦੀ ਘੂੰ ਘੂੰ ਨੂੰ ਅਨਹਦ ਸ਼ਬਦ ਸਮਝਦੇ ਅਤੇ ਸਿਖਾਉਂਦੇ ਹਨ, ਉੱਥੇ ਮੇਰੇ ਵਰਗੇ ਤਾਂ ਡਰ ਕੇ ਪੈਰ ਤਾਰਨ ਲਈ ਨਹੀਂ ਤਿਆਰ ਹੋਣਗੇ। ਸ਼ਬਦ ਦੋ ਪ੍ਰਕਾਰ ਹੈ, ਇੱਕ ਆਹਤ ਅਤੇ ਇੱਕ ਅਨਾਹਤ। ਆਹਤ ਉਹ ਹੈ ਜੋ ਪਦਾਰਥਾਂ ਦੇ ਆਪੋ ਵਿੱਚ ਵਜਣ ਜਾਂ ਜੁਦਾ ਹੋਣ ਤੋਂ ਹੋਵੇ, ਜੈਸੇ ਹੱਥ 'ਤੇ ਹੱਥ ਮਾਰਿਆਂ ਜਾਂ ਵਾਜੇ ਵਜਾਇਆਂ ਅਤੇ ਕਿਸੇ ਵਾਂਸ ਨੂੰ ਪਾੜਿਆਂ ਸ਼ਬਦ ਆਉਂਦਾ ਹੈ। ਅਨਾਹਤ ਸ਼ਬਦ ਉਹ ਹੈ ਜੋ ਦੋ ਪਦਾਰਥਾਂ ਦੇ ਮੇਲਣ ਜਾਂ ਪਾਟਣ ਦੀ ਲੋੜ ਨਾ ਰੱਖੇ, ਪਰ ਇਕੱਲਾ ਪਦਾਰਥ ਸ਼ਬਦ ਕਰ ਨਹੀਂ ਸਕਦਾ। ਤਾਂ 'ਤੇ ਅਨਾਹਤ ਸ਼ਬਦ ਆਤਮ ਖੇਡ ਹੈ, ਸਰੀਰਕ ਨਹੀਂ। ਹੁਣ ਕੰਨਾਂ ਦੀ ਘੂੰ ਘੂੰ ਕੰਨਾਂ ਦੇ ਪਰਦੇ ਨਾਲ ਯਾਨੀ ਆਵਾਜ਼ ਦੀਆਂ ਲਹਿਰਾਂ ਤੋਂ ਪੈਦਾ ਹੁੰਦੀ ਹੈ, ਇਹ ਪ੍ਰਤੱਖ ਆਹਤ ਹੈ। ਇਸ ਨੂੰ ਜੋ ਆਚਾਰਜ ਅਨਾਹਤ ਕਹੇ, ਉਸ ਦੀ ਰਹਿਨੁਮਾਈ ਡਰ ਹੈ ਕਿ ਸਾਨੂੰ ਮੰਜ਼ਲ 'ਤੇ ਨਹੀਂ ਲੈ ਜਾਵੇਗੀ। ਜੇਕਰ 10 ਗ੍ਰੇਨ ਕੁਨੇਨ ਖਾ ਲਈ ਜਾਵੇ, ਤਦ ਪਏ ਅਨਾਹਤ ਵਾਜੇ ਵੱਜਦੇ ਹਨ। ਸੋ ਜੋ ਅਵਸਥਾ ਕੁਨੈਨ ਪੈਦਾ ਕਰ ਸਕਦਾ ਹੈ ਉਹ ਸਰੀਰਕ ਹੈ, ਆਤਮਕ ਨਹੀਂ ਹੈ। ਹਾਂਜੀ, ਫਿਰ ਦੁਹਰਾ ਦੇਈਏ ਕਿ ਹੁਣ ਕੰਨਾਂ ਦੀ ਕੂੰ ਕੂੰ ਕੰਨਾਂ ਦੇ ਪਰਦਿਆਂ ਨਾਲ ਯਾਨੀ ਆਵਾਜ਼ ਦੀਆਂ ਲਹਿਰਾਂ ਤੋਂ ਪੈਦਾ ਹੁੰਦੀ ਹੈ। ਇਹ ਪ੍ਰਤੱਖ ਆਹਤ ਹੈ। ਇਸ ਨੂੰ ਜੋ ਆਚਾਰਜ ਅਨਾਹਤ ਕਹੇ ਉਸਦੀ ਰਹਿਨੁਮਾਈ ਡਰ ਹੈ ਕਿ ਸਾਨੂੰ ਮੰਜ਼ਿਲ 'ਤੇ ਨਹੀਂ ਲੈ ਜਾਏਗੀ। ਜੇਕਰ 10 ਗ੍ਰੇਨ ਕੁਨੈਨ ਖਾ ਲਈ ਜਾਵੇ ਤਦ ਪਏ ਅਨਾਹਤ ਵਾਜੇ ਵੱਜਦੇ ਹਨ। ਸੋ ਜੋ ਅਵਸਥਾ ਕੁਨੈਨ ਪੈਦਾ ਕਰ ਸਕਦਾ ਹੈ ਉਹ ਸਰੀਰਕ ਹੈ, ਆਤਮਕ ਨਹੀਂ ਹੈ। ਸ੍ਰੀ ਗੁਰੂ ਜੀ ਦੱਸਦੇ ਹਨ ਕਿ ਅਨਾਹਤ ਸ਼ਬਦ ਕੰਨਾਂ ਦੀ ਖੇਡ ਨਹੀਂ, ਪਰ ਉਹ ਹਿਰਦੇ ਦੇ ਸਾਧਨ ਤੋਂ ਪੈਦਾ ਹੁੰਦੀ ਹੈ। ਯਥਾ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ। ਇਹ ਚੁਨਕਾਰ ਸ਼ਬਦ ਸਿਮਰਨ ਦੇ ਨਤੀਜੇ ਵਿੱਚ ਪੈਦਾ ਹੁੰਦੀ ਹੈ। ਜੋ ਮਨ ਦਾ ਕੰਮ ਅਰਜਤ ਸਿਮਰਨ ਅਜੱਪਾ ਹੋ ਜਾਂਦਾ ਹੈ, ਪਸਿੱਤੀ ਅਵਸਥਾ ਲੰਘ ਕੇ ਪਰਾਂ 'ਤੇ ਪਹੁੰਚਦਾ ਹੈ, ਜਿਸ ਦੇ ਅੱਗੇ ਸ਼ਬਦ ਬ੍ਰਹਮ ਦਾ ਸਥਾਨ ਹੈ, ਉੱਥੇ ਅਨਾਹਦ ਹੈ। ਇਸ ਦੇ ਅੱਗੇ ਏਕੇ ਦੀ ਅਵਸਥਾ ਹੈ, ਫਿਰ ਯਥਾਰਥ ਹੈ। ਹਾਂਜੀ, ਫਿਰ ਦੁਹਰਾ ਦੇਈ। ਸ੍ਰੀ ਗੁਰੂ ਜੀ ਦੱਸਦੇ ਹਨ ਕਿ ਅਨਾਹਤ ਸ਼ਬਦ ਕੰਨਾਂ ਦੀ ਖੇਡ ਨਹੀਂ ਹੈ, ਪਰ ਉਹ ਹਿਰਦੇ ਦੇ ਸਾਧਨ ਤੋਂ ਪੈਦਾ ਹੁੰਦੀ ਹੈ। ਯਥਾ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ। ਇਹ ਚੁਨਕਾਰ ਸ਼ਬਦ ਸਿਮਰਨ ਦੇ ਨਤੀਜੇ ਵਿੱਚ ਪੈਦਾ ਹੁੰਦੀ ਹੈ। ਜੋ ਮਨ ਦਾ ਕੰਮ ਅਰ ਸਿਮਰਨ ਅਜੱਪਾ ਹੋ ਜਾਂਦਾ ਹੈ, ਪਸਿੱਤੀ ਅਵਸਥਾ ਵਿੱਚੋਂ ਲੰਘ ਕੇ ਪਰਾਂ 'ਤੇ ਪਹੁੰਚਾਉਂਦਾ ਹੈ, ਜਿਸ ਦੇ ਅੱਗੇ ਸ਼ਬਦ ਬ੍ਰਹਮ ਦਾ ਸਥਾਨ ਹੈ, ਉੱਥੇ ਅਨਾਹਦ ਹੈ। ਇਸ ਦੇ ਅੱਗੇ ਏਕੇ ਦੀ ਅਵਸਥਾ ਹੈ, ਅਤੇ ਫਿਰ ਯਥਾਰਥ ਹੈ। ਸੋ ਮਿੱਤਰ ਜੀ, ਜਿਸ ਮਤ ਦੇ ਆਚਾਰੀਏ ਇਸ ਤਰ੍ਹਾਂ ਟਪਲੇ ਵਿੱਚ ਹਨ, ਉੱਥੋਂ ਆਪ ਕੀ ਲਓਗੇ ਸਿਵਾਏ ਮੁਗਾਲਤੇ ਦੇ? ਜੇਕਰ ਆਪ ਗੁਰੂ ਘਰ ਦੇ ਤਰੀਕੇ ਨਾਲ ਸ਼ਬਦ ਸੁਰਤ ਦਾ ਸਾਧਨ ਕਰਨਾ ਲੋਚਦੇ ਹੋ, ਤਦ ਇਹ ਅਲੂਣੀ ਸਿਲਾ ਹੈ। ਇੱਥੇ ਹੋਰਨਾਂ ਮਤਾਂ ਵਾਂਗੂ ਕਿਸੇ ਨੇ ਆਪੇ ਵਾਹ ਵਾਹ ਨਹੀਂ ਕਰਨੀ, ਕਿਸੇ ਨੇ ਖਾਈ ਟੱਪਣਾ ਰਾਹ ਨਹੀਂ ਦੱਸਣਾ, ਕਿਸੇ ਨੇ ਕਿਸੇ ਵੇਲੇ ਆਪ ਦੀ ਨਾਵਾਕਫੀ ਦਾ ਫਾਇਦਾ ਨਹੀਂ ਉਠਾਉਣਾ। ਇਸ ਘਰ ਵਿੱਚ ਸੱਚ ਹੈ ਅਰ ਨੰਗਾ ਸੱਚ ਹੈ, ਅਤੇ ਨੰਗਾ ਸੱਚ ਸੁਆਦੀਕ ਨਹੀਂ ਹੋਇਆ ਕਰਦਾ। ਕੀ ਆਪ ਚਾਹੁੰਦੇ ਹੋ ਕਿ ਉਸ ਮਾਰਗ ਪਰ ਕਦਮ ਤਾਰੋ ਜਿਸ ਦੀ ਮਹਿਮਾ ਹੈ ਕਿ ਪਰਮਾਨੰਦ ਪ੍ਰਦਾਨ ਕਰੇ? ਤਦ ਉਹ ਸਾਰਾ ਕੁਛ ਜੋ ਉਸ ਰਸਤੇ ਦਾ ਰੋਕੂ ਹੋਵੇਗਾ ਔਰ ਚਿੱਤ ਨੂੰ ਪਿਆਰਾ ਹੋਵੇਗਾ, ਚਿੱਤ ਨੂੰ ਛੱਡਣਾ ਪਵੇਗਾ। ਮਸਲਨ, ਪਹਿਲਾ ਅੰਮ੍ਰਿਤ ਵੇਲੇ ਦੀ ਨੀਂਦ, ਦੂਸਰਾ ਸੰਝ ਵੇਲੇ ਦੀ ਗੱਪ ਛੜਪ, ਤੀਸਰਾ ਸੰਸਾਰ ਨੂੰ ਸੁੱਖ ਜਾਣਨਾ, ਚੌਥਾ ਆਪਣੇ ਅਜੋਗ ਆਰਾਮ ਰਸਤੇ ਖਾਹਿਸ਼ਾਂ। ਹਾਂਜੀ, ਫਿਰ ਦੁਹਰਾ ਦੇਈ ਕਿ ਆਪ ਚਾਹੁੰਦੇ ਹੋ ਕਿ ਉਸ ਮਾਰਗ ਪਰ ਕਦਮ ਧਰੋ ਜਿਸ ਦੀ ਮਹਿਮਾ ਹੈ ਕਿ ਪਰਮਾਨੰਦ ਪ੍ਰਦਾਨ ਕਰੇ? ਤਦ ਉਹ ਸਾਰਾ ਕੁਛ ਜੋ ਉਸ ਰਸਤੇ ਦਾ ਰੋਕੂ ਹੋਵੇਗਾ ਔਰ ਚਿੱਤ ਨੂੰ ਪਿਆਰਾ ਹੋਵੇਗਾ, ਚਿੱਤ ਨੂੰ ਛੱਡਣਾ ਪਵੇਗਾ। ਮਸਲਨ, ਪਹਿਲਾ ਅੰਮ੍ਰਿਤ ਵੇਲੇ ਦੀ ਨੀਂਦ, ਦੂਸਰਾ ਸੰਝ ਵੇਲੇ ਦੀ ਗੱਪ ਛੜਪ, ਤੀਸਰਾ ਸੰਸਾਰ ਨੂੰ ਸੁੱਖ ਜਾਣਨਾ, ਚੌਥਾ ਆਪਣੇ ਅਜੋਗ ਆਰਾਮ ਰਸਤੇ ਖਾਹਿਸ਼ਾਂ। ਫਿਰ ਗੁਰੂ ਘਰ ਵਿੱਚ ਸਾਧਨ ਕੋਈ ਮਸ਼ੀਨ ਦੇ ਪੁਰਜ਼ਿਆਂ ਵਾਂਗੂ ਚੱਲਣੇ ਵਾਲੇ ਨਹੀਂ, ਜੀ ਕੂੰ ਹੱਠ ਯੋਗ ਦੇ ਅਮਲ ਹਨ, ਪਰੰਤੂ ਇਹ ਤੇ ਭਗਤੀ ਦਾ ਰਸਤਾ ਹੈ। ਕੀ ਕੂੰ ਵਾਹਿਗੁਰੂ ਸਾਨੂੰ ਪੁੱਤਾਂ ਵਾਂਗ ਪਿਆਰ ਕਰੇ, ਇਹ ਗੱਲ ਸਿੱਖ ਲੱਭਦੇ ਹਨ। ਪਿਆਰੇ ਨਾਲ ਪਿਆਰ ਪੈ ਜਾਣਾ ਇਹ ਸਿੱਖੀ ਹੈ। ਸੁਰ ਸ਼ਬਦ ਇੱਕ ਇਸ ਪਿਆਰ ਦਾ ਵਸੀਲਾ ਹੈ। ਮੈਂ ਜੋ ਕੁਝ ਲਿਖਿਆ ਹੈ ਆਪ ਨੂੰ ਅਣਜਾਣ ਜਾਣ ਕੇ ਨਹੀਂ, ਸਗੋਂ ਇਸ ਲਈ ਕਿ ਸਾਫ਼ ਲਿਖ ਦਿੱਤੇ ਹਾਂ ਆਪਣੀ ਭੁੱਲ ਦੂਰ ਹੋ ਜਾਇਆ ਕਰਦੀ ਹੈ। ਪਰ ਇਹੋ ਹੀ ਬੇਨਤੀ ਹੈ ਕਿ ਸਤਸੰਗ ਕਰੋ। ਬਿਨਾਂ ਸਤਸੰਗ ਦੇ ਕਾਰਜ ਰਾਸ ਹੋਣਾ ਕਠਿਨ ਹੈ। ਸਤਸੰਗ ਲਈ ਸੰਤ ਅਤਰ ਸਿੰਘ ਜੀ, ਸੰਤ ਸ਼ਾਮ ਸਿੰਘ ਜੀ, ਸਿੰਧ ਵਿੱਚ ਸੰਤ ਥਾਰਿਆ ਸਿੰਘ ਜੀ ਆਦਿ ਤਿਆਰ ਬਰ ਤਿਆਰ ਹਨ। ਕਰਨੀ ਵਾਲੇ ਦੀ ਸੋਭਤ ਬਿਨਾਂ ਠੰਡ ਕਠਿਨ ਪੈਂਦੀ ਹੈ। ਬਾਕੀ ਰਹੀ ਦਲੀਲ ਤੇ ਆਲੇਮਾਨਾ ਤਸੱਲੀ, ਸੋ ਪੁਸਤਕ ਭਰੇ ਪਏ ਹਨ ਜੋ 10 ਦਿਨਾਂ ਵਿੱਚ ਬ੍ਰਹਮ ਬਣਾ ਦਿੰਦੇ ਹਨ। ਅਤੇ ਜੇਕਰ ਟੁੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਲਈਏ ਤਦ ਉੱਥੇ ਸੜਕ ਸਾਫ਼ ਹੈ। ਭਰੋਸਾ ਕਰੀਏ ਕਿ ਸਾਖਿਆਤ ਗੁਰੂ ਹੈ, ਤਦ ਗੁਰੂ ਕਹਿ ਰਿਹਾ ਹੈ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ, ਅਤੇ ਫਿਰ ਕਿਕੂੰ ਪੜ੍ਹੋ? ਐਦਾਂ ਕਿ ਬਾਣੀ ਰੂਪ ਹੋ ਜਾਓ। ਆਖਦੇ ਹਨ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਆਏ। ਐਸਾ ਪਿਆਰ ਬਾਣੀ ਨਾਲ ਪਵੇ ਕਿ ਜੇ ਬਾਣੀ ਵਿਸਰੇ ਤਾਂ ਰੋਗੀ ਦੀ ਤਰ੍ਹਾਂ ਪੀੜਾ ਹੋਣ ਲੱਗ ਜਾਵੇ। ਅਸੀਂ ਗੁਰੂ ਕੀ ਬਾਣੀ ਇਸ ਪਿਆਰ ਨਾਲ ਅਤੇ ਇਸ ਭਰੋਸੇ ਨਾਲ ਨਹੀਂ ਪੜ੍ਹਦੇ ਹਾਂ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪਰ ਤੱਕ ਗੁਰੂ ਨਿਸਤਾਰੇ। ਜਦ ਬਾਣੀ ਵਿੱਚ ਰਸ ਪੈ ਜਾਵੇ ਤਦ ਕਾਰਜ ਰਾਸ ਹੋ ਗਿਆ। ਰਸ ਪਿਆ ਤੇ ਅਗਲੇ ਰਸਤੇ ਬਾਣੀ ਆਪੇ ਖੋਲਦੀ ਜਾਂਦੀ ਹੈ। ਇਹ ਗਾਢੀ ਰਾਹ ਹੈ, ਕਿਤੇ ਵੀ ਕੁਝ ਖੇਚਲ ਨਹੀਂ ਪੈਂਦੀ। ਪਰ ਬਾਣੀ ਪਿਆਰ ਨਾਲ ਪੜ੍ਹੀਏ ਤੇ ਭਰੋਸੇ ਨਾਲ ਪੜ੍ਹੀਏ। ਵਾਹਿਗੁਰੂ ਅੰਗ ਸੰਗ ਵਿਆਪਕ ਹੈ, ਅੱਠੇ ਪਹਿਰ ਸਾਡੇ ਨਾਲ ਹੈ। ਪਰ ਸਾਨੂੰ 24 ਘੰਟੇ ਵਿੱਚ ਕਿਤਨਾ ਕੁ ਚੇਤੇ ਆਉਂਦਾ ਹੈ ਕਿ ਵਾਹਿਗੁਰੂ ਹੈਗਾ ਹੈ। ਸਾਰਾ ਦਿਨ ਇਹ ਭੁੱਲ ਵਿੱਚ ਲੰਘਦਾ ਹੈ। ਹੁਣ ਜੇ ਕਦੇ ਬਾਣੀ ਹੀ ਪੜ੍ਹਨ ਵੇਲੇ ਚੇਤਾ ਰਹੇ ਕਿ ਅਸੀਂ ਵਾਹਿਗੁਰੂ ਦੇ ਜਸ ਦੀ ਬਾਣੀ ਪੜ੍ਹ ਰਹੇ ਹਾਂ ਅਤੇ ਵਾਹਿਗੁਰੂ ਸੁਣ ਰਿਹਾ ਹੈ, ਤਦ ਕਾਰਜ ਰਾਸ ਹੋਣ ਵਾਲਾ ਬਣੇ। ਅਸੀਂ ਜਦ ਬਾਣੀ ਪੜ੍ਹਦੇ ਹਾਂ ਤਾਂ ਨਾਮ ਤੱਕ ਜਿਸਦਾ ਜਸ ਬਾਣੀ ਕਰਦੀ ਹੈ ਉਸਨੂੰ ਯਾਦ ਨਹੀਂ ਰੱਖਦੇ। ਬਾਣੀ ਪੜ੍ਹਦਿਆਂ ਹਰ ਸਵਾਸ ਇਹ ਚੇਤਾ ਨਾ ਭੁੱਲੇ ਕਿ ਵਾਹਿਗੁਰੂ ਪਿਆਰਾ ਸਾਡੀ ਬਾਣੀ ਸੁਣ ਰਿਹਾ ਹੈ। ਅਸੀਂ ਅੰਨੇ ਖੂਹ ਵਿੱਚ ਵੱਟੇ ਨਹੀਂ ਪਾ ਰਹੇ, ਪਰ ਆਪਣੇ ਮਾਲਕ ਨੂੰ, ਪਿਤਾ ਨੂੰ ਸੁਣਾ ਰਹੇ ਹਾਂ। ਇਹ ਹਿਰਦੇ ਵਿੱਚ ਉਸ ਪਿਆਰੇ ਨਾਲ ਪ੍ਰੇਮ ਪੈਦਾ ਕਰੇਗਾ ਅਤੇ ਉਸਦੀ ਕਿਰਪਾ ਨੂੰ ਆਪਣੇ ਵੱਲ ਖਿੱਚੇਗਾ। ਇਹ ਸੁਰਤ ਲੱਗਣ ਦੀ ਵਾਦੀ ਅਤੇ ਪ੍ਰੇਮ ਦੇ ਆਸਰੇ ਚੜ੍ਹਨ ਦੀ ਵਾਦੀ ਪੈਦਾ ਕਰੇਗਾ। ਇਹ ਸੁਰਤ ਵਿੱਚ ਸ਼ਬਦ ਦਾ ਘਰ ਬਣਾਵੇਗਾ। ਬਾਣੀ ਇਕਾਂਤ ਬੈਠ ਕੇ ਪੜ੍ਹੀ ਜਾਵੇ, ਇਸ ਚੇਤੇ ਨਾਲ ਪੜ੍ਹੀ ਜਾਵੇ ਕਿ ਬਾਣੀ ਦਾ ਮੁੱਦਾ ਜਾਂ ਮਹਬੂਦ ਵਾਹਿਗੁਰੂ ਸੁਣ ਰਿਹਾ ਹੈ। ਅਸੀਂ ਉਸਦੀ ਹਜ਼ੂਰੀ ਵਿੱਚ ਪਾਠ ਕਰ ਰਹੇ ਹਾਂ, ਤਦ ਹੀ ਆਤਮਰਸ ਦੇ ਦਰਵਾਜ਼ੇ 'ਤੇ ਦਸਤਕ ਜਾ ਵੱਜਦੀ ਹੈ। ਉਸ ਵੇਲੇ ਮਨ ਵਿੱਚ ਵਾਹਿਗੁਰੂ ਦਾ ਭੈ, ਅਦਬ ਅਤੇ ਪਿਆਰ ਹੋ ਜਾਂਦੇ ਹਨ। ਮਨ ਦਾ ਉੱਡਣਾ ਰੁਕ ਜਾਂਦਾ ਹੈ। ਵਧੀਕ ਸਵਾਦ ਲੈਣਾ ਹੋਵੇ ਔਰ ਛੇਤੀ ਸੁਖੀ ਹੋਣਾ ਹੋਵੇ ਤਦ ਬਾਣੀ ਦਾ ਕੁਛ ਹਿੱਸਾ ਐਸਾ ਪੜਿਆ ਜਾਵੇ ਕਿ ਜੀਭ ਪਾਠ ਕਰੇ ਅਤੇ ਕੰਨ ਸੁਣਨ ਅਤੇ ਕੁਛ ਅਰਸੇ ਬਾਅਦ ਜੀਭ ਕਰੇ ਅਤੇ ਜੀਭ ਮਾਨ ਨਾ ਕਰੇ ਕਿ ਮੈਂ ਕਰਦੀ ਹਾਂ। ਅਤੇ ਫਿਰ ਹਿਰਦਾ ਹੀ ਪਿਆ ਬਾਣੀ ਪੜ੍ਹੇ ਅਤੇ ਜੀਭ ਅਡੋਲ ਬਿਰਾਜੀ ਰਹੇ। ਹਾਂਜੀ, ਵਧੀਕ ਸਵਾਦ ਲੈਣਾ ਹੋਵੇ ਔਰ ਛੇਤੀ ਸੁਖੀ ਹੋਣਾ ਹੋਵੇ ਤਦ ਬਾਣੀ ਦਾ ਕੁਛ ਹਿੱਸਾ ਐਸਾ ਪੜਿਆ ਜਾਵੇ ਕਿ ਜੀਭ ਪਾਠ ਕਰੇ ਅਤੇ ਕੰਨ ਸੁਣਨ ਅਤੇ ਕੁਛ ਅਰਸੇ ਬਾਅਦ ਜੀਭ ਕਰੇ ਅਤੇ ਜੀਭ ਮਾਨ ਨਾ ਕਰੇ ਕਿ ਮੈਂ ਕਰਦੀ ਹਾਂ। ਅਤੇ ਫਿਰ ਹਿਰਦਾ ਹੀ ਪਿਆ ਬਾਣੀ ਪੜ੍ਹੇ ਅਤੇ ਜੀਭ ਅਡੋਲ ਬਿਰਾਜੀ ਰਹੇ। ਜੇ ਕੁਛ ਸਮਾਂ ਐਂ ਅਭਿਆਸ ਪੱਕ ਜਾਵੇ ਅਤੇ ਮਨ ਵਿੱਚ ਖਾਸ ਲੱਛਣ ਪੈਦਾ ਹੋਣ ਤਾਂ ਅੱਗੇ ਵੱਲ ਸੁਰਤ ਦਾ ਰੁੱਖ ਪੈ ਕੇ ਹੋਰ ਸਾਧਨ ਵਿੱਚ ਲੱਗ ਜਾਂਦੀ ਹੈ। ਭਾਵੇਂ ਇਹ ਗੱਲ ਤੁੱਛ ਜਿਹੀ ਹੈ ਅਤੇ ਵਿਦਵਾਨਾਂ ਦੀ ਹਜ਼ੂਰੀ ਵਿੱਚ ਜਿਨ੍ਹਾਂ ਨੇ ਦਸੀ ਦਿਨੀ ਅਹੰਗ ਬ੍ਰਹਮ ਦੀ ਮੰਜ਼ਿਲ ਪਹੁੰਚ ਜਾਣਾ ਹੁੰਦਾ ਹੈ, ਕੁਛ ਕੀਮਤ ਨਹੀਂ ਰੱਖਦੀ। ਜਾਂ ਡੋਲੀ ਦੀ ਰਿਪ ਰਿਪ ਦੀ ਲੋੜ ਪਹਿਲੀ ਮੰਜ਼ਲੇ ਹੀ ਪੈ ਜਾਣੀ ਹੈ। ਮੈਂ ਜੋ ਕੁਛ ਲਿਖ ਰਿਹਾ ਹਾਂ, ਮੈਨੂੰ ਪਤਾ ਨਹੀਂ ਕਿ ਆਪ ਨੇ ਕਿਸ ਰੋਸ਼ਨੀ ਵਿੱਚ ਲੈਣਾ ਹੈ, ਪਰ ਜਿਸ ਵਿੱਚ ਲਓ ਲਿਖ ਦੇਣਾ। ਆਪ ਦੀ ਪੁੱਛ ਐਸੀ ਵਸੀਹ ਹੈ ਕਿ ਜਿਸਦਾ ਪੂਰਾ ਉੱਤਰ ਕਠਿਨ ਹੈ। ਜੇ ਕਦੀ ਉਸਦੇ ਹਿੱਸੇ ਦਾ ਉੱਤਰ ਆ ਗਿਆ ਹੋਵੇ ਤਾਂ ਸ਼ੁਕਰ ਹੈ, ਨਹੀਂ ਤਾਂ ਜੋ ਕੁਛ ਹੋਰ ਪੁੱਛਣਾ ਹੋਵੇ ਤਾਂ ਪੁੱਛ ਲੈਣਾ। ਉਹ ਜੇ ਮੈਨੂੰ ਪਤਾ ਹੈ ਤਾਂ ਦੱਸਣੋਂ ਉੱਜਰ ਨਹੀਂ ਹੈ, ਅਤੇ ਜੋ ਪਤਾ ਨਹੀਂ ਹੈ ਆਪਣੀ ਨਾਵਾਕਫੀ ਨੂੰ ਲੁਕਾਉਣ ਦੀ ਲੋੜ ਨਹੀਂ ਹੈ। ਵੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।